ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਵੱਧ ਰਹੇ ਤਣਾਅ ਦੇ ਦਰਮਿਆਨ ਇੱਕ ਹੋਰ ਚਰਚਾ ਵੀ ਜ਼ੋਰ ਫੜ ਰਹੀ ਹੈ। ਅਸੀਂ ਇਸ ਖੇਤਰ ਨੂੰ ਮਿਡਲ ਈਸਟ ਕਿਉਂ ਕਹਿੰਦੇ ਹਾਂ, ਜਦਕਿ ਕਈ ਲੋਕ ਇਸ ਨੂੰ ਵੈਸਟ ਏਸ਼ੀਆ ਵੀ ਕਹਿੰਦੇ ਨੇ। ਕਿ ਇਹ ਸਿਰਫ ਭੂਗੋਲ ਹੈ ਜਾਂ ਫਿਰ ਕਲੋਨੀਅਲ ਸੋਚ ਦੀ ਇੱਕ ਵਿਰਾਸਤ? ਅਤੇ ਸਭ ਤੋਂ ਵੱਡਾ ਸਵਾਲ, ਇਸ ਟਕਰਾਅ ਦਾ ਅਸਰ ਭਾਰਤ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੇ ਕਿਵੇਂ ਪੈ ਰਿਹਾ ਹੈ? ਆਓ ਇਹ ਸਭ ਕੁਝ ਜਾਣਦੇ ਹਾਂ ਭਾਰਤੀ ਅਰਥ ਸ਼ਾਸਤਰੀ ਅਨਿਲ ਸ਼ਰਮਾ ਜੀ ਦੇ ਕੋਲੋਂ। ਅਨਿਲ ਜੀ, ਸਵਾਗਤ ਹੈ SBS ਪੰਜਾਬੀ ਤੇ। ਕੀ ਹਾਲ ਚਾਲ ਨੇ ਤੁਹਾਡੇ?
ਵਧੀਆ ਜੀ, ਵਧੀਆ, ਫਸਟ ਕਲਾਸ, ਥੈਂਕਸ, ਥੈਂਕਸ ਅ ਲੋਟ।
ਸੋ ਅਨਿਲ ਜੀ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਪਹਿਲੀ ਲਾਈਨ ਦੇ ਵਿੱਚ ਹੀ, ਕਈ ਲੋਕ ਇਸ ਨੂੰ ਮਿਡਲ ਈਸਟ ਕਹਿ ਰਹੇ ਨੇ, ਕਈ ਵੈਸਟ ਏਸ਼ੀਆ ਦੱਸਦੇ ਨੇ, ਸੋ ਕੀ ਫਰਕ ਹੈ ਇਹ?
ਪੁਨੀਤ ਜੀ, ਦੇਖੋ, ਅਗਰ ਆਪਾਂ ਗੱਲ ਕਰੀਏ ਤਾਂ ਇੱਕ ਆਮ ਆਦਮੀ ਵਾਸਤੇ ਅਸੀਂ ਸਮਝਾਉਣਾ ਚਾਹਾਂ ਤੇ ਮਿਡਲ ਈਸਟ ਜਾਂ ਵੈਸਟ ਏਸ਼ੀਆ ਦੋਨੋਂ ਇੱਕੋ ਹੀ ਚੀਜ਼ਾਂ ਨੇ, ਲੇਕਿਨ ਹਾਲਾਤ ਵਿੱਚ ਗੁਜ਼ਰਦਿਆਂ ਹੋਇਆਂ ਜਾਂ ਹਿਸਟਰੀ ਦੇ ਅੰਦਰ ਅਗਰ ਆਪਾਂ ਜਾਂਦੇ ਹਾਂ ਤਾਂ ਮਿਡਲ ਈਸਟ ਜਿਹੜਾ ਉਹ ਇੱਕ ਪਰਟੀਕੁਲਰ ਪੁਆਇੰਟ ਆਫ ਟਾਈਮ ਤੇ ਇਮਰਜ ਹੋਇਆ ਤੇ ਵੈਸਟ ਏਸ਼ੀਆ ਇੱਕ ਡਿਫਰੈਂਟ ਪੁਆਇੰਟ ਆਫ ਟਾਈਮ ਤੇ ਇਮਰਜ ਹੋਇਆ। ਤੇ ਜੇ ਆਪਾਂ ਮਿਡਲ ਈਸਟ ਦੀ ਗੱਲ ਕਰ ਲੈਂਦੇ ਹਾਂ ਤੇ ਬੇਸਿਕਲੀ ਜਿਹੜੀਆਂ ਆਹੀ ਕੰਟਰੀ ਜਿੱਥੇ ਇਸ ਟਾਈਮ ਵਾਰ ਚੱਲ ਰਹੀ ਹੈ, ਜਿਹਦੇ ਵਿੱਚ ਤੁਰਕੀ ਤੋਂ ਲੈ ਕੇ ਯਮਨ ਤੱਕ ਜਾਂ ਈਰਾਨ ਤੋਂ ਲੈ ਕੇ ਇਜਿਪਟ ਤੱਕ ਦੀ ਜਿਹੜੀ ਕੰਟਰੀਜ਼ ਹੈ ਉਹ ਜਿਹੜਾ ਗਲੋਬ ਦਾ ਏਰੀਆ ਹੈ ਉਹਨੂੰ ਅਸੀਂ ਮਿਡਲ ਈਸਟ ਵੀ ਕਹਿ ਦਿੰਦੇ ਹਾਂ ਤੇ ਕਈ ਵਾਰ ਉਹਨੂੰ ਡਿਫਰੈਂਟ ਰੈਫਰੈਂਸ ਵਿੱਚ ਜਾਂ ਡਿਫਰੈਂਟ ਪੁਆਇੰਟ ਆਫ ਟਾਈਮ ਤੇ ਆਪਾਂ ਉਹਨੂੰ ਵੈਸਟ ਏਸ਼ੀਆ ਵੀ ਕਹਿ ਦਿੰਦੇ ਹਾਂ। ਜੇ ਆਪਾਂ ਮਿਡਲ ਈਸਟ ਦੀ ਗੱਲ ਕਰੀਏ ਤਾਂ ਮਿਡਲ ਈਸਟ ਦੀ ਜਿਹੜੀ ਟਰਮ ਹੈ ਬੇਸਿਕਲੀ 1850 ਦੇ ਆਸ ਪਾਸ ਇਮਰਜ ਹੋਈ ਸੀ ਬ੍ਰਿਟਿਸ਼ ਕਲੋਨੀਅਲ ਏਰਾ ਦੇ ਅੰਦਰ, ਜਦੋਂ ਬ੍ਰਿਟਿਸ਼ਰ ਨੇ ਆਪਣੇ ਪੁਆਇੰਟ ਆਫ ਵਿਊ ਨਾਲ, ਆਪਣੀ ਪੋਲੀਟੀਕਲ ਸੋਚ ਦੇ ਹਿਸਾਬ ਨਾਲ, ਆਪਣੇ ਪੋਲੀਟੀਕਲ ਆਪਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਇਸ ਏਰੀਆ ਨੂੰ ਮਿਡਲ ਈਸਟ ਦਾ ਨਾਮ ਦਿੱਤਾ। ਔਰ ਅੱਗੇ ਚੱਲ ਕੇ ਇਸੀ ਨੂੰ US ਨੇ, ਯਾਨੀ ਕਿ ਅਮੈਰੀਕਾ ਨੇ ਵੀ ਇਹਨੂੰ ਕੈਰੀ ਕੀਤਾ। ਔਰ ਅਰਾਊਂਡ 1902 ਦੇ ਆਸ ਪਾਸ ਜਿਹੜਾ ਅਮੈਰੀਕਨ ਇੱਕ ਨੇਵਲ ਸਟ੍ਰੈਟਜਿਸਟ ਹੋਇਆ, ਜਿਹੜੇ ਹਿਸਟੋਰੀਅਨ ਵੀ ਹੈ, ਉਹਨਾਂ ਨੇ ਆਪਣੇ ਇੱਕ ਆਰਟੀਕਲ ਦੇ ਅੰਦਰ ਇਸ ਦਾ ਜ਼ਿਕਰ ਕੀਤਾ ਕਿ ਇਟਸ ਅ ਮਿਡਲ ਈਸਟ। ਇਹਨੂੰ ਆਪਾਂ ਜੇ ਗਲੋਬ ਦੇ ਰੈਫਰੈਂਸ ਨਾਲ ਸਮਝੀਏ ਤਾਂ ਮਿਡਲ ਈਸਟ ਦਾ ਮਤਲਬ ਇਹ ਹੋ ਗਿਆ ਕਿ ਅਮੈਰੀਕਾ ਵਾਸਤੇ ਜਾਂ UK ਵਾਸਤੇ ਏਸ਼ੀਆ ਜਿਹੜਾ ਉਹ ਈਸਟ ਵਿੱਚ ਹੈ, ਔਰ ਅਮਰੀਕਾ ਵਾਸਤੇ ਯੂਰਪ ਐਂਡ ਏਸ਼ੀਆ ਦੋਨੋਂ ਈਸਟ ਵਿੱਚ ਹੈ, ਤੇ ਇਹ ਜਿਹੜੀ ਕੰਟਰੀਜ਼ ਹੈ ਗਲਫ ਕੰਟਰੀ ਜਿੱਥੇ ਇਸ ਟਾਈਮ ਵਾਰ ਚੱਲ ਰਹੀ ਹੈ, ਇਹ ਉਸ ਹਿਸਟੋਰੀਅਨ ਦੇ ਪੁਆਇੰਟ ਆਫ ਵਿਊ ਨਾਲ ਮਿਡ ਆਫ ਦਾ ਈਸਟ ਹੈ, ਯਾਨੀ ਕਿ ਉਹ ਏਸ਼ੀਆ ਔਰ ਯੂਰਪ ਦੇ ਵਿਚਕਾਰ ਦੀ ਇੱਕ ਐਸੀ ਜਗ੍ਹਾ ਹੈ ਜਿਹੜੀ ਕਿ ਏਸ਼ੀਆ ਔਰ ਯੂਰਪ ਨੂੰ ਆਪਸ ਚ ਜੋੜਦੀ ਹੈ, ਔਰ ਉਹਨੂੰ ਆਪਣੇ ਸਰਕਲ, ਆਪਣੇ ਪੁਆਇੰਟ ਆਫ ਵਿਊ ਨਾਲ, ਆਪਣੇ ਆਪਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਇਸ ਪਾਰਟ ਨੂੰ ਮਿਡਲ ਈਸਟ ਦਾ ਨਾਮ ਦੇ ਦਿੱਤਾ, ਜਿੱਥੋਂ ਇਹ ਟਰਮੋਲੋਜੀ ਅੱਗੇ ਚੱਲ ਪਈ। ਲੇਕਿਨ ਇਹ ਪੋਲੀਟੀਕਲ ਟਰਮ ਹੈ, ਜੇ ਆਪਾਂ ਜੋਗ੍ਰਾਫੀ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਕਿਉਂਕਿ ਇਹ ਜਿਹੜੀ ਗਲਫ ਕੰਟਰੀਜ਼ ਹੈ ਇਹ ਏਸ਼ੀਆ ਤੇ ਵੈਸਟ ਵਿੱਚ ਆਉਂਦੀਆਂ, ਇਸ ਕਰਕੇ ਆਪਾਂ ਇਹਨਾਂ ਨੂੰ ਵੈਸਟ ਏਸ਼ੀਆ ਕਹਿ ਦਿੰਦੇ ਹਾਂ, ਤੇ ਇਸ ਕਰਕੇ ਏਸ਼ੀਆ ਦੇ ਪੁਆਇੰਟ ਆਫ ਵਿਊ ਨਾਲ ਜਾਂ ਏਸ਼ੀਅਨ ਜਿਹੜੇ ਹਿਸਟੋਰੀਅਨ ਹੈ ਜਾਂ ਅਕੈਡਮਿਸ਼ੀਅਨ ਹੈ ਉਹ ਇਸ ਨੂੰ ਵੈਸਟ ਏਸ਼ੀਆ ਕਹਿੰਦੇ, ਕਿਉਂਕਿ ਵੈਸਟਰਨ ਪਾਰਟ ਆਫ ਦਾ ਏਸ਼ੀਆ ਹੈ। ਇਸ ਕਰਕੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਜਿਵੇਂ ਆਪਾਂ ਸਭ ਜਾਣਦੇ ਹਾਂ ਕਿ ਭਾਰਤ ਦਾ ਨਾਮ ਭਾਰਤ ਵੀ ਹੈ, ਭਾਰਤ ਵਰਸ਼ ਵੀ ਹੈ, ਹਿੰਦੁਸਤਾਨ ਵੀ ਹੈ, ਇੰਡੀਆ ਵੀ ਹੈ, ਲੇਕਿਨ ਡਿਫਰੈਂਟ ਡਿਫਰੈਂਟ ਪੁਆਇੰਟ ਆਫ ਟਾਈਮ ਤੇ ਡਿਫਰੈਂਟ ਡਿਫਰੈਂਟ ਪੋਲੀਟੀਸ਼ੀਅਨਸ ਨੇ ਜਾਂ ਪੋਲੀਟੀਕਲ ਫੋਰਸਿਸ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਨਾਮਾਂਕਿਤ ਕੀਤਾ। ਤੇ ਇਸੇ ਤਰ੍ਹਾਂ ਮਿਡਲ ਈਸਟ ਜਾਂ ਵੈਸਟ ਏਸ਼ੀਆ ਬੋਥ ਆਰ ਸੇਮ ਥਿੰਗਸ, ਆਲਮੋਸਟ ਸੇਮ ਕੰਟਰੀਜ਼, ਸਮ ਓਵਰਲੈਪਿੰਗ ਇਜ਼ ਆਲਸੋ ਦੇਅਰ। And if you go further in the study, you will find that some of the thought processes exclude Egypt from West Asia and some other do something else. But for a common man, we must understand that Middle Asia or West Asia, one of the same thing, and this war is going on in Middle East or at West Asia. But the most appropriate term from geological point of view is West Asia.
Jee. ਸੋ ਜਿਵੇਂ ਭਾਰਤ ਦੇ ਇਰਾਨ ਅਤੇ ਇਜ਼ਰਾਈਲ ਦੋਹਾਂ ਦੇਸ਼ਾਂ ਦੇ ਨਾਲ ਮਜ਼ਬੂਤ ਸੰਬੰਧ ਨੇ, ਸੋ ਇਸ ਸਥਿਤੀ ਦੇ ਵਿੱਚ ਇੰਡੀਆ ਸੰਤੁਲਨ ਕਿਵੇਂ ਬਣਾ ਪਾ ਰਿਹਾ ਹੈ ਜਾਂ ਬਣਾ ਰਿਹਾ ਜਾਂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ?
ਪੁਨੀਤ ਜੀ, ਦੇਖੋ, ਪੂਰੇ ਵਰਲਡ ਦੇ ਅੰਦਰ ਡਿਪਲੋਮੈਟਿਕ ਪ੍ਰੋਸੈਸ ਹਮੇਸ਼ਾ ਚੱਲਦਾ ਰਿਹਾ ਹੈ ਤੇ ਹਰ ਕੰਟਰੀ ਆਪਣੇ ਹਿਸਾਬ ਦੇ ਨਾਲ ਦੂਜੀ ਕੰਟਰੀ ਦੇ ਨਾਲ ਵਾਰਤਾਲਾਪ ਕਰਦੀ ਹੈ, ਉਹਨਾਂ ਨਾਲ ਆਪਣੇ ਕਲਚਰ ਔਰ ਪੋਲੀਟੀਕਲ ਰਿਲੇਸ਼ਨਸ ਬਣਾਉਂਦੀ ਹੈ। ਤੇ ਇਸ ਕਰਕੇ ਭਾਰਤ ਵੀ ਡਿਫਰੈਂਟ ਡਿਫਰੈਂਟ ਦੇਸ਼ਾਂ ਦੇ ਨਾਲ, ਚਾਹੇ ਚਾਈਨਾ ਹੈ, ਚਾਹੇ ਰਸ਼ੀਆ ਹੈ, ਚਾਹੇ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਅਫਰੀਕਨ ਕੰਟਰੀਜ਼ ਹੈ ਜਾਂ ਅਮਰੀਕਾ ਹੈ ਜਾਂ UK ਹੈ, ਉਹਨਾਂ ਦੇ ਨਾਲ ਡਿਫਰੈਂਟ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਣੇ ਰਿਲੇਸ਼ਨਸ ਇਸਟੈਬਲਿਸ਼ ਕਰਦਾ ਹੈ। ਤੇ ਸੇਮ ਚੀਜ਼ ਇੱਥੇ ਵੀ ਚੱਲ ਰਹੀ ਹੈ ਕਿ ਇੰਡੀਆ ਇਜ਼ਰਾਈਲ ਦੇ ਨਾਲ ਵੀ ਤੇ ਇਰਾਨ ਦੇ ਨਾਲ ਵੀ ਵੱਡੇ ਤਾਲੁਕ ਰੱਖਦਾ ਪਿਆ ਹੈ, ਕਿਉਂਕਿ ਇਰਾਨ ਦੇ ਨਾਲ ਵੀ ਪੁਰਾਣਾ ਇੱਕ ਰਿਲੇਸ਼ਨ ਹੈ ਇੰਡੀਆ ਦਾ, ਪੋਲੀਟੀਕਲ ਵੀ ਔਰ ਕਲਚਰਲ ਵੀ, ਇਸੇ ਤਰੀਕੇ ਨਾਲ ਇਜ਼ਰਾਈਲ ਦੇ ਨਾਲ ਵੀ ਹੈ। ਇਸ ਕਰਕੇ ਜਦੋਂ ਇਹ ਵਾਰ ਸ਼ੁਰੂ ਹੋਈ ਉਸ ਤੋਂ ਜਸਟ ਪਹਿਲੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਜੀ ਇਜ਼ਰਾਈਲ ਵਿੱਚ ਹੀ ਸੀਗੇ, ਲੇਕਿਨ ਇਹ ਬੜੀ ਮਨ ਬੜੀ ਦੁਖਦ ਘਟਨਾ ਹੈ ਕਿ ਇਜ਼ਰਾਈਲ ਔਰ ਈਰਾਨ ਦੀ ਜਿਹੜੀ ਇਸ ਟਾਈਮ ਲੜਾਈ ਚੱਲ ਰਹੀ ਹੈ। ਔਰ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਜਿਹੜੀ ਵਰਲਡ ਇਕੋਨਮੀ ਹੈ ਇਸ ਟਾਈਮ ਬੜੀ ਇੰਟੀਗ੍ਰੇਟਡ ਇਕੋਨਮੀ ਹੈ, ਜਿਹਦੇ ਚ ਕੋਈ ਵੀ ਦੇਸ਼ ਜਾਂ ਕੋਈ ਵੀ ਹਿੱਸਾ ਜਿਹੜਾ ਗਲੋਬ ਦਾ ਉਹ ਅਲੱਗ ਹੋ ਕੇ ਕੰਮ ਨਹੀਂ ਕਰ ਸਕਦਾ। ਹਰ ਕੰਟਰੀ ਇੱਕ ਦੂਜੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਨਿਰਭਰ ਕਰਦਾ ਹੈ। ਇਸ ਕਰਕੇ ਇਹ ਚੀਜ਼ਾਂ ਸਭ ਆਪਾਂ ਨੂੰ ਸਮਝਣੀਆਂ ਚਾਹੀਦੀਆਂ ਕਿ ਹਰ ਕੰਟਰੀ ਦੀ ਆਪਣੀ ਇੱਕ ਮਹੱਤਤਾ ਹੈ। ਲੇਕਿਨ ਜਿਸ ਤਰ੍ਹਾਂ US ਨੇ ਇਸ ਬਾਰ ਰਿਐਕਟ ਕੀਤਾ ਹੈ ਜਾਂ ਇਜ਼ਰਾਈਲ ਦਾ ਈਰਾਨ ਦੇ ਨਾਲ ਯੁੱਧ ਚੱਲ ਰਿਹਾ ਹੈ, ਹੋਣਾ ਇਹ ਚਾਹੀਦਾ ਸੀ ਕਿ ਜਿਹੜੇ ਸਾਡੇ ਇੰਟਰਨੈਸ਼ਨਲ ਲੋਕ ਹੈ ਜਾਂ ਇੰਟਰਨੈਸ਼ਨਲ ਲੀਡਰਸ ਹੈ ਜਿਹੜੇ ਆਗੂ ਹੈ ਉਹਨਾਂ ਨੂੰ ਇਸ ਵਾਰ ਨੂੰ ਅਵਾਇਡ ਕਰਨਾ ਚਾਹੀਦਾ ਸੀਗਾ। ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਅਮਰੀਕਾ ਦੀ ਇੰਟਰਫੇਰੈਂਸ ਔਰ ਇਜ਼ਰਾਈਲ ਦੀ ਸਪੋਰਟ ਦੇ ਨਾਲ ਇਹ ਵਾਰ ਅੱਜ ਇੱਕ ਮਹੀਨੇ ਤੋਂ ਉੱਤੇ ਹੋ ਗਿਆ, ਜਿਹਦਾ ਕਿ ਪੂਰੇ ਗਲੋਬ 'ਚ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ।
ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਪੂਰੀ ਦੁਨੀਆਂ ਦੇ ਉੱਤੇ ਹੀ ਇਸਦਾ ਅਸਰ ਪੈ ਰਿਹਾ, ਹਰ ਦੇਸ਼ ਦੇ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ। ਸੋ ਭਾਰਤ ਇਸ ਟਾਈਮ ਕਿੱਥੇ ਇੱਕ ਸਟੈਂਡ ਕਰਦਾ ਹੈ ਮਹਿੰਗਾਈ ਦੇ ਪੱਖ ਤੋਂ ਅਗਰ ਦੇਖੀਏ, ਕਿਉਂਕਿ ਸਟੇਟ ਆਫ ਹਾਰਮੋਜ਼ ਅਜੇ ਵੀ ਬੰਦ ਹੈ ਔਰ ਬਹੁਤ ਘੱਟ ਸ਼ਿਪਸ ਨੂੰ ਲੰਘਣ ਦਿੱਤਾ ਜਾ ਰਿਹਾ ਹੈ। ਸੋ ਭਾਰਤ ਕਿੱਥੇ ਖੜਦਾ ਇਸ ਵਕਤ?
ਪੁਨੀਤ ਜੀ, ਅਗਰ ਆਪਾਂ ਭਾਰਤ ਦੀ ਫਿਊਲ ਦੀ ਗੱਲ ਕਰ ਲਈਏ, ਐਨਰਜੀ ਦੀ ਗੱਲ ਕਰ ਲਈਏ, LPG LNG ਦੀ ਗੱਲ ਕਰ ਲਈਏ, ਤਾਂ ਤੁਸੀਂ ਸਮਝੋ ਕਿ 80% ਜਿਹੜੀ ਭਾਰਤ ਦਾ ਫਿਊਲ ਹੈ ਜਾਂ LPG LCNG ਹੈ ਉਹ ਇਸੀ ਸਟੇਟ ਆਫ ਹਾਰਮੋਜ਼ ਤੋਂ ਐਕਸਪੋਰਟ ਇੰਪੋਰਟ ਹੋ ਕੇ ਆਉਂਦੀ ਹੈ। ਇਸ ਕਰਕੇ ਭਾਰਤ ਦੀ ਨਿਰਭਰਤਾ ਇਸ ਏਰੀਆ ਤੇ ਬਹੁਤ ਜ਼ਿਆਦਾ ਹੈਗੀ ਹੈ, ਕਿਉਂਕਿ ਭਾਰਤ ਦਾ ਫਿਊਲ ਜਿਹੜਾ ਹੈ ਉਹਦੇ ਤੇ ਭਾਰਤ ਦੀ ਹਰ ਚੀਜ਼ ਦੀ ਟਰਾਂਸਪੋਰਟੇਸ਼ਨ ਡਿਪੈਂਡ ਕਰਦੀ ਹੈ। ਚਾਹੇ ਤੁਸੀਂ ਫੂਡ ਗ੍ਰੇਨ ਦੀ ਗੱਲ ਕਰ ਲਓ, ਚਾਹੇ ਤੁਸੀਂ FMCG ਆਈਟਮਾਂ ਦੀ ਗੱਲ ਕਰ ਲਈਏ, ਇਹ ਭਾਰਤ ਹੀ ਕਿਉਂ, ਈਵਨ ਕਿ ਜਿਹੜੀ ਸਟੇਟ ਆਫ ਹਾਰਮੋਜ਼ ਹੈ ਇੱਥੋਂ 20% ਆਫ ਦਾ ਵਰਲਡ ਆਇਲ ਜਿਹੜਾ ਇੰਪੋਰਟ ਜਾਂ ਐਕਸਪੋਰਟ ਹੁੰਦਾ ਹੈ। ਤੇ ਇਸ ਕਰਕੇ ਜਿਹੜਾ ਇੰਪੋਰਟ ਜਾਂ ਐਕਸਪੋਰਟ ਆਫ ਕਰੂਡ ਆਇਲ ਹੈ ਉਹ ਭਾਰਤ ਤੋਂ ਇਲਾਵਾ ਬੰਗਲਾਦੇਸ਼ ਵੀ ਜਾਂਦਾ ਹੈ, ਚਾਈਨਾ ਵੀ ਜਾਂਦਾ ਹੈ, ਜਾਪਾਨ ਵੀ ਜਾਂਦਾ, ਈਵਨ ਕਿ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਸਾਈਡ ਤੇ ਵੀ ਆਉਂਦਾ ਹੈ। ਇਸ ਕਰਕੇ ਬਹੁਤ ਸਾਰੇ ਕੰਟਰੀਜ਼ ਸਟੇਟ ਆਫ ਹਾਰਮੋਜ਼ ਉੱਤੇ ਡਿਪੈਂਡ ਕਰਦੇ ਹੈ। ਹੁਣ ਕਿਉਂਕਿ ਉੱਥੋਂ ਮੇਜਰ ਪੇਜ ਜਿਹੜੀ ਸਪਲਾਈ ਹੈ ਕਰੂਡ ਆਇਲ ਦੀ ਉਹ ਬੰਦ ਹੋ ਗਈ ਹੈ, ਕਿੱਥੇ ਤੁਸੀਂ ਦੇਖਦੇ ਸੀ ਕਿ ਰਫਲੀ 130 ਸ਼ਿਪਸ ਜਿਹੜੀਆਂ ਡੇਲੀ ਉੱਥੇ ਇਨ ਆਊਟ ਕਰਦੇ ਸੀਗੇ, ਹੁਣ ਮੁਸ਼ਕਿਲ ਦੇ ਨਾਲ 4 ਜਾਂ 5 ਸ਼ਿਪਸ ਜਿਹੜੇ ਉੱਥੋਂ ਇਨ ਆਊਟ ਹੋ ਰਹੇ ਹੈ। ਇਸ ਕਰਕੇ ਜਿਹੜੀ ਇੱਕ ਚੇਨ ਸਪਲਾਈ ਹੈ ਕਰੂਡ ਆਇਲ ਦੀ ਸਪਲਾਈ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਇਫੈਕਟ ਕੀਤਾ ਹੈ। ਨੋ ਡਾਊਟ ਇੰਡੀਆ ਦੇ ਕੋਲ ਹਜੇ ਆਪਣਾ ਇੱਕ ਜਿਹੜਾ ਰਿਜ਼ਰਵ ਹੈ ਉਹ ਯੂਜ਼ ਹੋ ਰਿਹਾ, ਲੇਕਿਨ ਉਹ ਰਿਜ਼ਰਵ ਬੜੀ ਜਲਦੀ ਬੜੀ ਤੇਜ਼ੀ ਨਾਲ ਖਤਮ ਹੋ ਰਿਹਾ, ਕਿਉਂਕਿ ਕਿੱਥੇ ਤਾਂ ਸਾਡੇ ਕੋਲ ਲਗਾਤਾਰ ਸਪਲਾਈ ਆ ਰਹੀ ਸੀ, ਉਹ ਕਿੱਥੇ ਸਿਰਫ ਮੁਸ਼ਕਿਲ ਚ ਪਿਛਲੇ 20 ਜਾਂ 30 ਦਿਨਾਂ ਚ ਮੁਸ਼ਕਿਲ ਨਾਲ 4 ਜਹਾਜ਼ ਇੰਡੀਆ ਚ ਪਹੁੰਚੇ ਹੈ, ਔਰ ਜਿਹੜੇ ਉਹ ਜਹਾਜ਼ ਪਹੁੰਚੇ ਹੋਏ ਉਹ ਇੰਡੀਆ ਦੀ 2 ਦਿਨ ਦੀ ਕੰਜ਼ੰਪਸ਼ਨ ਦੇ ਬਰਾਬਰ ਹੈ। ਇਸ ਕਰਕੇ ਇੰਡੀਆ ਦੇ ਉੱਤੇ ਆਉਣ ਵਾਲੇ ਟਾਈਮ ਚ ਜੇ ਲੜਾਈ ਲਗਾਤਾਰ ਵੱਧਦੀ ਰਹੀ ਤੇ ਬੜਾ ਬੁਰਾ ਅਸਰ ਹੋ ਸਕਦਾ ਇੰਡੀਅਨ ਇਕਾਨਮੀ ਤੇ, ਇਨਫਲੇਸ਼ਨ ਵਧੇਗੀ ਔਰ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਨਹੀਂ ਜਲਣਗੇ, ਖਾਣਾ ਦੀ ਨੌਬਤ ਆ ਸਕਦੀ ਹੈ, ਖਾਣੇ ਦੀ ਨੌਬਤ ਆ ਸਕਦੀ ਹੈ, ਕਿਉਂਕਿ ਕੁਛ ਹੋਟਲ ਆਲਰੇਡੀ ਬੰਦ ਹੋ ਚੁੱਕੇ ਹੈ ਔਰ ਸਾਡਾ ਬਹੁਤ ਸਾਰਾ ਯੂਥ ਜਿਹੜਾ ਜਿਹੜਾ PG ਚ ਰਹਿੰਦਾ ਜਾਂ ਜਿਹੜੇ ਟਰੈਵਲਰਸ ਹੈ ਉਹ ਹੋਟਲ ਦੀ ਉੱਤੇ ਫੂਡ ਦੇ ਵਾਸਤੇ ਡਿਪੈਂਡ ਕਰਦੇ ਹੈ, ਤੇ ਜਦੋਂ ਗੈਸ ਨਹੀਂ ਹੋਏਗੀ ਤੇ ਨਾ ਹੋਟਲ ਚੱਲਣਗੇ ਨਾ ਘਰ ਚੱਲਣਗੇ। ਇਸ ਕਰਕੇ ਇਹਦਾ ਬੜਾ ਮੇਜਰ ਇੰਪੈਕਟ ਆ ਸਕਦਾ ਹੈ, ਨੋਟ ਇਨ ਇੰਡੀਆ ਬਟ ਇਨ ਅਦਰ ਵਰਲਡ ਪਾਰਟ ਆਫ ਦਾ ਵਰਲਡ ਆਲਸੋ
ਜੀ। ਸੋ ਆਮ ਲੋਕਾਂ ਨੂੰ, ਖਾਸ ਕਰਕੇ ਆਸਟ੍ਰੇਲੀਆ 'ਚ ਰਹਿੰਦੇ ਜਾਂ ਭਾਰਤ ਵਿੱਚ ਰਹਿੰਦੇ ਲੋਕਾਂ ਨੂੰ ਅਗਲੇ ਕੁਝ ਮਹੀਨਿਆਂ ਲਈ ਕਿਹੜੀਆਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ?
ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਆਪਣੀ ਇੱਕ ਐਡਰੈਸ ਜਿਹੜੀ ਉਹਨਾਂ ਨੇ ਪਾਰਲੀਮੈਂਟ 'ਚ ਕੀਤੀ ਸੀ ਪਿਛਲੇ ਹਫ਼ਤੇ, ਉਹਨਾਂ ਨੇ ਕਿਹਾ ਸੀਗਾ ਕਿ ਕੋਵਿਡ ਜੈਸੇ ਹਾਲਾਤ ਬਣ ਸਕਦੇ ਹੈ, ਤੇ ਕੋਵਿਡ ਜੈਸੇ ਹਾਲਾਤ ਬਣਨ ਦਾ ਮਤਲਬ ਇਹ ਨਹੀਂ ਕਿ ਕੋਈ ਬਿਮਾਰੀ ਆ ਜਾਏਗੀ ਜਾਂ ਲੋਕਾਂ ਦੀ ਮੌਤ ਹੋਣੀ ਸ਼ੁਰੂ ਹੋ ਜਾਏਗੀ, ਲੇਕਿਨ ਉਹਨਾਂ ਦਾ ਕਹਿਣ ਦਾ ਮਤਲਬ ਸੀ ਇਕਨੋਮਿਕ ਐਕਟੀਵਿਟੀ ਜਿਹੜੀਆਂ ਬੰਦ ਹੋ ਸਕਦੀਆਂ। ਉਹਦਾ ਰੀਜ਼ਨ ਇਹੀ ਹੈ ਕਿ ਜੇ ਤੁਹਾਨੂੰ ਸਪਲਾਈ ਆਫ ਕਰੂਡ ਆਇਲ ਨਹੀਂ ਮਿਲੇਗੀ ਜਾਂ LPG ਜਾਂ CNG ਨਹੀਂ ਮਿਲੇਗੀ, ਜਿਹਦੇ ਨਾਲ ਸਾਡੀ ਫਰਟੀਲਾਈਜ਼ਰ ਜਾਂ ਐਗਰੀਕਲਚਰ ਵੀ ਡਿਪੈਂਡ ਕਰਦੀ ਹੈ, ਜਿਹਦੇ ਤੇ ਸਾਡੀ ਪੈਕੇਜਿੰਗ ਇੰਡਸਟਰੀ ਵੀ ਡਿਪੈਂਡ ਕਰਦੀ ਹੈ, ਜਿਹਦੇ ਤੇ ਸਾਡੀ ਟਰਾਂਸਪੋਰਟੇਸ਼ਨ ਇੰਡਸਟਰੀ ਡਿਪੈਂਡ ਕਰਦੀ ਹੈ, ਜਿੱਥੇ ਸਾਡੀ ਪੂਰੀ ਲੋਜਿਸਟਿਕ ਇੰਡਸਟਰੀ ਖੜੀ ਹੋਈ ਹੈ। ਇਸ ਕਰਕੇ ਜੇ ਇਹ ਵਾਰ ਨਹੀਂ ਖਤਮ ਹੁੰਦੀ ਔਰ ਇਹ ਸਪਲਾਈ ਚੇਨ ਰੈਗੂਲਰ ਨਹੀਂ ਹੁੰਦੀ, ਜਿਹਦਾ ਕਿ ਬਹੁਤ ਵੱਡਾ ਨੁਕਸਾਨ ਆਲਰੇਡੀ ਹੋ ਚੁੱਕਾ ਹੈ ਇਹਨਾਂ ਗਲਫ ਕੰਟਰੀ ਦੇ ਅੰਦਰ, ਚਾਹੇ ਈਰਾਨ ਦੀ ਗੱਲ ਕਰੀਏ, ਬਹਿਰਾਨ ਦੀ ਗੱਲ ਕਰੀਏ, UAE ਦੀ ਗੱਲ ਕਰੀਏ, ਅਪਰੋਕਸੀਮੇਟਲੀ 40% ਜਿਹੜੀ ਉਹਨਾਂ ਦੀ ਇਨਫਰਾਸਟ੍ਰਕਚਰ ਆਇਲ ਇਨਫਰਾਸਟ੍ਰਕਚਰ ਉਹ ਖਤਮ ਹੋ ਚੁੱਕੀ ਹੈ, ਤੇ ਉਹਨੂੰ ਰਿਸਟੋਰ ਕਰਨ ਵਾਸਤੇ ਵੀ ਘੱਟੋ ਘੱਟ 3 ਸਾਲ ਤੋਂ ਲੈ ਕੇ 5 ਸਾਲ ਲੱਗ ਸਕਦੇ ਹੈ। ਇਸ ਕਰਕੇ ਆਉਣ ਵਾਲੇ ਟਾਈਮ 'ਚ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਕਰੂਡ ਆਇਲ ਦੇ ਨਾ ਹੋਣ ਕਰਕੇ ਜਾਂ ਫਿਊਲ ਦੇ ਨਾ ਹੋਣ ਕਰਕੇ ਇੱਕ ਮੇਜਰ ਪ੍ਰੋਬਲਮ ਫੂਡ ਦੀ ਔਰ ਉਸ ਤੋਂ ਇਲਾਵਾ ਇੰਡਸਟਰੀਅਲ ਬ੍ਰੇਕਡਾਊਨ ਦੀ ਆ ਸਕਦੀ ਹੈ, ਕਿਉਂਕਿ ਬਹੁਤ ਸਾਰੀ ਇੰਡਸਟਰੀ ਜਿਹੜੀ ਹੈ ਇਸੀ ਸਪਲਾਈ ਚੇਨ ਤੇ ਡਿਪੈਂਡ ਕਰਦੀ ਹੈ। ਇਸ ਕਰਕੇ ਪੁਖਤਾ ਇੰਤਜ਼ਾਮ ਕਰਨੇ ਜ਼ਰੂਰੀ ਹੈ, ਔਰ ਅਗਰ ਤੁਹਾਨੂੰ ਯਾਦ ਹੋਏਗਾ ਸਾਡੇ ਦੇਸ਼ 'ਚ ਤਾਂ ਇੱਕ ਰਿਆਇਤ ਹੈ ਕਿ ਜਦੋਂ ਫੂਡ ਗ੍ਰੇਨ ਦੀ ਪ੍ਰੋਬਲਮ ਹੋਈ ਸੀ ਤਾਂ ਸਾਡੇ ਲੇਟ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਲੋਕਾਂ ਨੂੰ ਆਹਵਾਨ ਕੀਤਾ ਸੀਗਾ ਕਿ ਤੁਸੀਂ 1 ਦਿਨ ਦਾ ਖਾਣਾ ਬੰਦ ਕਰ ਦਿਓ। ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਜੇ ਲੜਾਈ ਬੰਦ ਨਹੀਂ ਹੋਈ ਇਹੋ ਜਿਹੀ ਕੋਈ ਸਿਚੁਏਸ਼ਨ ਦੇਖਣੀ ਪੈ ਸਕਦੀ ਹੈ
ਜੀ। ਸੋ ਅਨਿਲ ਸ਼ਰਮਾ ਜੀ, ਬਹੁਤ ਬਹੁਤ ਸ਼ੁਕਰੀਆ ਇਸ ਸਾਰੀ ਜਾਣਕਾਰੀ ਵਾਸਤੇ।
ਧੰਨਵਾਦ।
ਜੀ। ਸੋ ਇਹ ਸਨ ਭਾਰਤੀ ਅਰਥ ਸ਼ਾਸਤਰੀ ਅਨਿਲ ਸ਼ਰਮਾ ਜੀ, ਜਿਨ੍ਹਾਂ ਨੇ ਬਹੁਤ ਹੀ ਸੌਖੇ ਢੰਗ ਦੇ ਨਾਲ ਸਮਝਾਇਆ ਕਿ ਮਿਡਲ ਈਸਟ ਅਤੇ ਵੈਸਟ ਏਸ਼ੀਆ ਕਿਉਂ ਇੱਕੋ ਹੀ ਨੇ, ਅਤੇ ਬਾਕੀ ਜਾਣਕਾਰੀ ਵੀ ਆਸ ਕਰਦੇ ਤੁਹਾਨੂੰ ਪਸੰਦ ਆਈ ਹੋਵੇਗੀ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।